ਦਿੱਲੀ ਦਾ ਗਦਰ। ਦਿੱਲੀ ਵਿੱਚ 1857 ਈਸਵੀ ਦੇ ਗਦਰ ਦਾ ਸਮਾਂ ਆਇਆ। ਉਸ ਵੇਲੇ ਆਪ ਜੀ ਦੀ ਪਲਟਨ ਵੀ ਦਿੱਲੀ ਪੁੱਜੀ ਹੋਈ ਸੀ, ਕਿਉਂਕਿ ਇੰਤਜ਼ਾਮ ਵਾਸਤੇ ਹੋਰ ਵੀ ਬਹੁਤ ਸਾਰੀਆਂ ਪਲਟਨਾਂ ਮੰਗਵਾਈਆਂ ਹੋਈਆਂ ਸਨ। ਅੰਗਰੇਜ਼ਾਂ ਨੂੰ ਇਸ ਗਦਰ ਦਾ ਬੜਾ ਭਾਰੀ ਖਤਰਾ ਸੀ ਤੇ ਉਹਨਾਂ ਦੀਆਂ ਜਾਨਾਂ ਮੁੱਠੀ ਵਿੱਚ ਆਈਆਂ ਹੋਈਆਂ ਸਨ। ਫੌਜ ਦਾ ਪਹਿਰਾ ਹੁੰਦਿਆਂ ਵੀ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਨਹੀਂ ਸਨ। ਆਮ ਲੁਟੇਰਿਆਂ ਨੇ ਲੁੱਟ ਮਚਾਈ ਹੋਈ ਸੀ। ਫੌਜੀ ਸਿਪਾਹੀ ਭੇਜੇ ਤਾਂ ਹਿਫਾਜ਼ਤ ਵਾਸਤੇ ਸਨ, ਪਰ ਇਹੋ ਜਿਹੀ ਲੁੱਟ ਦੇ ਸਮੇਂ ਕਿਸੇ ਦਾ ਮਨ ਕਾਇਮ ਰਹਿ ਸਕਦਾ ਹੈ? ਘਰਾਂ ਨੂੰ ਅੱਗਾਂ ਲੱਗੀਆਂ ਤੇ ਜਾਨੀ ਨੁਕਸਾਨ ਵੀ ਬੇਅੰਤ ਹੋਇਆ। ਨੇਕ ਘਰਾਣਿਆਂ ਦੀ ਇੱਜ਼ਤ ਮਿੱਟੀ ਵਿੱਚ ਮਿਲ ਰਹੀ ਸੀ। ਪਤੀਵਰਤਾ ਔਰਤਾਂ ਆਪਣੇ ਧਰਮ ਤੋਂ ਗੇਰੀਆਂ ਜਾ ਰਹੀਆਂ ਸਨ। ਪਲਟਨੀਆਂ ਤੇ ਗੈਰ ਪਲਟਨੀਆਂ ਨੇ ਬੜਾ ਧਨ ਲੁੱਟਿਆ, ਪਰ ਬਾਬਾ ਕਰਮ ਸਿੰਘ ਜੀ ਤੇ ਸੰਤ ਲਾਲ ਸਿੰਘ ਜੀ ਤਾਂ ਬਲਦੀ ਅੱਗ ਵਿੱਚੋਂ ਲੋਕਾਂ ਨੂੰ ਕੱਢ ਕੇ ਉਹਨਾਂ ਦੇ ਮਾਲ ਦੀ ਹਿਫਾਜ਼ਤ ਕਰਕੇ ਕਿਸੇ ਮੰਦਰ, ਮਸੀਤ ਜਾਂ ਗੁਰਦੁਆਰੇ ਵਿੱਚ ਛੱਡ ਰਹੇ ਸਨ। ਨਾਲ ਦੇ ਸਾਥੀਆਂ ਕਿਹਾ, ਕਰਮ ਸਿੰਘਾ, ਐਵੇਂ ਸਾਰਾ ਦਿਨ ਸੰਤ ਨਾ ਬਣਿਆ ਰਿਹਾ ਕਰ, ਇਹੋ ਜਿਹਾ ਸਮਾਂ ਫੇਰ ਕਦੋਂ ਮਿਲਣਾ ਹੈ? ਕੁਝ ਘਰ ਵਾਸਤੇ ਵੀ ਲੁੱਟ ਕੇ ਲੈ ਜਾ। ਆਪ ਜੀ ਦਾ ਉੱਤਰ ਸੀ, ਜੇਕਰ ਲੁੱਟਣੀ ਹੈ ਤਾਂ ਰਾਮ ਨਾਮ ਦੀ ਲੁੱਟ ਨੂੰ ਲੁੱਟੋ, ਜਿਸ ਦੇ ਲੁੱਟਣ ਦਾ ਹੁਣ ਮਨੁੱਖਾ ਦੇਹੀ ਵਿੱਚ ਹੀ ਸਮਾਂ ਹੈ। ਅੰਗ 1366। ਕਬੀਰ, ਲੁੱਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫੇਰ ਪਾਛੈ ਪਛਤਾ ਹੋਗੇ, ਪ੍ਰਾਨ ਜਾਹੇਂਗੇ ਛੂਟ। ਇਹ ਪਾਪ ਤਾਂ ਧਨ ਦਾ ਦੋਹਾਂ ਲੋਕਾਂ ਨੂੰ ਵਿਗਾੜ ਦਿੰਦਾ ਹੈ। ਸਾਥੀਓ, ਨੇਕੀ ਕਰੋ। ਅੰਗ 141। ਹੱਕ ਉਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨ ਖਾਏ। ਬੇਗਾਨਾ ਧਨ ਲੁੱਟਣਾ ਪਾਪ ਹੈ। ਇਉਂ ਆਖ ਕੇ ਆਪ ਇੱਕ ਮੁਹੱਲੇ ਵਿੱਚ ਚਲੇ ਗਏ। ਉਸ ਦੇ ਸਾਰੇ ਘਰਾਂ ਨੂੰ ਅੱਗ ਲੱਗੀ ਹੋਈ ਸੀ। ਇੱਕ ਮਾਤਾ ਘਰ ਦੇ ਬੂਹੇ ਅੱਗੇ ਖੜੀ ਬੜਾ ਰੁਦਨ ਕਰ ਰਹੀ ਸੀ, ਨਾਲੇ ਸ੍ਰੀ ਜਪਜੀ ਸਾਹਿਬ ਦਾ ਪਾਠ ਵੀ ਪੜ ਰਹੀ ਸੀ। ਸੰਤਾਂ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ। ਉਸਨੇ ਆਖਿਆ, ਮੈਂ ਭਲੇ ਸਾਹਿਬਜ਼ਾਦਿਆਂ ਦੀ ਧੀ ਹਾਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੁਰਠ ਕੇ ਪਿਛਲੀ ਉਮਰ ਵਿੱਚ ਇੱਕੋ ਇੱਕ ਪੁੱਤਰ ਦੀ ਦਾਤ ਬਖਸ਼ੀ ਹੈ। ਉਹ 5 ਸਾਲਾਂ ਦਾ ਬੱਚਾ ਚੁਬਾਰੇ ਵਿੱਚ ਸੁੱਤਾ ਪਿਆ ਅੱਗ ਦੀ ਲਪੇਟ ਵਿੱਚ ਆ ਗਿਆ ਹੈ। ਮੈਂ ਨਿਰੰਕਾਰ ਅੱਗੇ ਅਰਜ਼ਾ ਕਰਦੀ ਹਾਂ ਕਿ ਹੇ ਪ੍ਰਭੂ, ਜਿਵੇਂ ਪ੍ਰਹਿਲਾਦ ਭਗਤ ਨੂੰ ਨਿਸ਼ਚਾ ਦਿਵਾਉਣ ਵਾਸਤੇ ਪੰਜਾਬੀ ਵਿੱਚੋਂ ਬਿੱਲੀ ਦੇ ਬੱਚੇ ਬਚਾਏ ਸਨ, ਮੇਰੇ ਵੀ ਜਿਗਰ ਦੇ ਟੋਟੇ ਨੂੰ ਇਨ੍ਹਾਂ ਲਾਂਭੂਆਂ ਤੋਂ ਰੱਖ ਲੈ। ਉੱਪਰ ਮਾਲ ਪਦਾਰਥ ਵੀ ਬਥੇਰਾ ਪਿਆ ਹੈ, ਪਰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਮੇਰੀ ਝੋਲੀ ਵਿੱਚ ਕੋਈ ਮੇਰੇ ਬੱਚੇ ਨੂੰ ਪਾਵੇ, ਗੁਰੂ ਸਾਹਿਬ ਉਸ ਦੀ ਦੋਹੀ ਜਹਾਨੀ ਸਹਾਇਤਾ ਕਰੇਗਾ। ਪਰ ਇਨ੍ਹਾਂ ਬਲ ਦੀਆਂ ਲਾਟਾਂ ਵਿੱਚ ਕੌਣ ਜਾਵੇ? ਕਿਸ ਨੂੰ ਹੀਆ ਪੈਂਦਾ ਸੀ ਆਪਣੀ ਜਾਨ ਜੋਖਮ ਵਿੱਚ ਪਾਉਣ ਦਾ? ਪਰੰਤੂ ਸਾਧੂ ਦਾ ਜੀਵਨ ਹੀ ਪਰਉਪਕਾਰੀ ਹੁੰਦਾ ਹੈ। ਅੰਗ 273। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਤਥਾ ਬ੍ਰਿਕਸ਼ਾ ਕਬਹੂ ਨਹਿ ਫਲ ਭਖੈ, ਨਦੀ ਨ ਸੰਚੈ ਨੀਰ, ਪਰਮਾਰਥ ਕੇ ਕਾਰਣੇ ਸਾਧਨ ਧਰਾ ਸਰੀਰ। ਭਰਥਰੀ ਹਰੀ ਜੀ ਵੀ ਕਥਨ ਕਰਦੇ ਹਨ, ਵਿਦਿਆ ਵਿਵਾਦਾਇਆ ਧਨੰ ਮਦਾਇਯ, ਸ਼ਕ ਤੇ ਪਰੇਸਾਂ ਪ੍ਰੀ ਪੀੜ ਨਾਇਯ, ਖਾਲਸਯ ਸਾਧੋ ਵਿਪਰੀਤ ਮਤੇ ਤਤ੍ਰ, ਗਿਆਨਾਯ ਦਾਨਾਯ ਚ ਰਕਸ਼ਣਾਯ। ਅਰਥਾਤ ਮੂਰਖ ਵਿੱਚ ਅਤੇ ਸਾਧੂ ਸ੍ਰੇਸ਼ਟ ਪੁਰਸ਼ ਵਿੱਚ ਕੀ ਫਰਕ ਹੈ? ਮੂਰਖ ਤਾਂ ਵਿਦਿਆ ਆਦਿਕ ਗੁਣ ਪ੍ਰਾਪਤ ਕਰਕੇ ਵਾਦ ਵਿਵਾਦ ਅਰਥਾਤ ਰਗੜੇ ਝਗੜੇ ਕਰਦਾ ਹੈ ਅਤੇ ਧਨ ਆਦਿ ਪਦਾਰਥ ਕਰਕੇ ਮਦ ਹੰਕਾਰ ਕਰਦਾ ਹੈ। ਇਸੇ ਤਰ੍ਹਾਂ ਸ਼ਕਤੀ ਬਲਵਾਨ ਹੋ ਕੇ ਪਰ ਪੁਰਸ਼ਾਂ ਨੂੰ ਹਮੇਸ਼ਾ ਅਕਾਰਨ ਹੀ ਪੀੜਦਾ ਤੇ ਦੁੱਖ ਦਿੰਦਾ ਹੈ। ਬਸ ਮੂਰਖ ਵਿੱਚ ਤੇ ਸਾਧੂ ਵਿੱਚ ਇਹੋ ਹੀ ਭੇਦ ਹੈ। ਸਾਧੂ ਇਹਨਾਂ ਤਿੰਨਾਂ ਚੀਜ਼ਾਂ ਵਿਦਿਆ ਧਨ ਸ਼ਕਤੀ ਕਰਕੇ ਯਥਾ ਯੋਗ ਦੂਜੇ ਨੂੰ ਸੁੱਖ ਦਿੰਦਾ ਹੈ। ਵਿਦਿਆ ਕਰਕੇ ਅਵਿਦਕਾਂ ਨੂੰ ਗਿਆਨ ਦਿੰਦਾ ਹੈ, ਧਨ ਕਰਕੇ ਗਰੀਬਾਂ ਨੂੰ ਦਾਨ ਦੇ ਕੇ ਸੁੱਖ ਪਹੁੰਚਾਉਂਦਾ ਹੈ, ਬਲ ਕਰਕੇ ਗਰੀਬਾਂ ਯਤੀਮਾਂ ਨਿਤਾਣਿਆਂ ਦੀ ਜ਼ਾਬਰਾਂ ਤੋਂ ਰੱਖਿਆ ਕਰਦਾ ਹੈ। ਸਾਧੂ ਦਾ ਹਿਰਦਾ ਦਇਆ ਦਾ ਸਾਗਰ, ਪਰਉਪਕਾਰ ਤੇ ਹਮਦਰਦੀ ਦੇ ਹੀਰਿਆਂ ਨਾਲ ਪੂਰਤ ਹੁੰਦਾ ਹੈ। ਇਸ ਕਰਕੇ ਪਰਾਈ ਪੀੜਾ ਨੂੰ ਦੇਖ ਕੇ ਆਪ ਜੀ ਦਾ ਮਨ ਝੱਟ ਪਿਘਲ ਗਿਆ ਤੇ ਮਾਈ ਨੂੰ ਧੀਰਜ ਦੇ ਕੇ ਆਖਿਆ ਕਿ ਛੇਤੀ ਕਰ ਦੋ ਪੌੜੀਆਂ ਲੈ ਕੇ ਆ। ਹੇਠਲਾ ਹਿੱਸਾ ਸੜ ਚੁੱਕਾ ਸੀ ਤੇ ਉੱਪਰਲੇ ਹਿੱਸੇ ਨੂੰ ਅੱਗ ਲੱਗੀ ਸੀ। ਮਾਤਾ ਨੇ ਭੱਜ ਦੌੜ ਕਰਕੇ ਦੋ ਪੌੜੀਆਂ ਲੈ ਆਂਦੀਆਂ। ਰੱਸੀਆਂ ਨਾ ਮਿਲਣ ਦੇ ਕਾਰਨ ਬਾਬਾ ਜੀ ਨੇ ਆਪਣੀ ਪੱਗ ਨਾਲ ਦੋਵੇਂ ਪੌੜੀਆਂ ਬੰਨ ਲਈਆਂ ਅਤੇ ਕੰਧ ਨਾਲ ਲਾ ਕੇ ਚੁਬਾਰੇ ਦੀ ਬਾਰੀ ਰਾਹੀਂ ਉੱਪਰ ਚੜਨ ਲੱਗੇ ਤਾਂ ਛੋਟੇ ਸੰਤ ਲਾਲ ਸਿੰਘ ਜੀ ਨੇ ਕਿਹਾ, ਬਾਬਾ ਜੀ ਕਿਉਂ ਆਪਣੇ ਸਰੀਰ ਦੀ ਆਹੂਤੀ ਦਿੰਦੇ ਹੋ? ਅੱਗ ਜ਼ੋਰਾਂ ਤੇ ਹੈ, ਆਪ ਉੱਪਰ ਨਾ ਚੜੋ। ਪਰ ਸੰਤ ਜੀ ਅੰਗ 329 ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਰਾਖੈ ਕਵਨਾ ਦਾ ਪਾਠ ਕਰਦੇ ਹੋਏ ਚੁਬਾਰੇ ਤੇ ਜਾ ਚੜੇ। ਸੁੱਤੇ ਬੱਚੇ ਨੂੰ ਚਾਦਰ ਵਿੱਚ ਲਪੇਟ ਕੇ ਪਿੱਠ ਨਾਲ ਬੰਨ ਲਿਆ। ਹੋਰ ਵੀ ਕੀਮਤੀ ਮਾਲ ਮਾਈ ਵੱਲ ਹੇਠਾਂ ਸੁੱਟ ਕੇ ਆਪ ਬੱਚਾ ਲਿਆ ਕੇ ਮਾਤਾ ਜੀ ਦੀ ਝੋਲੀ ਵਿੱਚ ਪਾ ਦਿੱਤਾ। ਸਾਰਾ ਸਮਾਨ ਚੁੱਕ ਕੇ ਬਾਹਰ ਜੋ ਮੰਦਰ ਸੀ ਉਸ ਵਿੱਚ ਬਿਠਾ ਕੇ ਜਦ ਵਾਪਸ ਆਉਣ ਲੱਗੇ ਤਾਂ ਮਾਈ ਨੇ ਆਵਾਜ਼ ਦਿੱਤੀ, ਤਪਸਵੀ ਰਾਜਿਆ ਠਹਿਰ ਜਾ, ਮੇਰੀ ਆਸ਼ੀਰਵਾਦ ਲੈਂਦਾ ਜਾਵੀਂ। ਦੁਪੱਟੇ ਲੜ ਕੇਸਰ ਦੀ ਪੂੜੀ ਬੱਧੀ ਸੀ, ਉਸ ਨੂੰ ਚਾਂਦੀ ਦੀ ਕੌਲੀ ਵਿੱਚ ਘੋਲ ਕੇ ਬਾਬਾ ਜੀ ਦੇ ਮੱਥੇ ਤੇ ਤਿਲਕ ਲਗਾਇਆ ਤੇ ਥਾਪੜਾ ਦੇ ਕੇ ਆਖਿਆ, ਜਾ ਬੱਚਾ, ਤੂੰ ਜਗਤ ਦਾ ਟੀਕਾ ਹੋਵੇਗਾ। ਜਿਵੇਂ ਤੂੰ ਅੱਜ ਮੈਨੂੰ ਠੰਡ ਪਾਈ ਹੈ, ਇਸੇ ਤਰ੍ਹਾਂ ਤੇਰਾ ਦਰਸ਼ਨ ਕਰਕੇ ਜਗਤ ਨੂੰ ਠੰਡ ਪਵੇਗੀ। ਤੇਰੇ ਸਿਰ ਤੇ ਛਤਰ ਝੁੱਲੇਗਾ, ਦੁਨੀਆ ਤੇਰੇ ਨਾਮ ਦੇ ਜੈਕਾਰੇ ਬੋਲੇਗੀ। ਬੱਚਿਆ, ਜਨਮ ਜਿੱਤ ਚੱਲਿਆ ਹੈ, ਤੁਸੀਂ ਦੋਵੇਂ ਗੁਰੂ ਕੇ ਲਾਲ ਜਗਤ ਨੂੰ ਤਾਰੋਗੇ।